ਰਾਜਾ ਮੇਦਨੀ ਪ੍ਰਕਾਸ਼ ਨਾਹਨ ਦਾ ਰਾਜਾ ਆਪਣੇ ਆਰਾਮ ਕਮਰੇ ਵਿੱਚ ਬੈਠਾ ਸੀ ਕਿ ਵਜ਼ੀਰ ਹਰਜੀ ਆ ਗਿਆ ਅਤੇ ਦੋਹਾਂ ਦੀ ਗੱਲਬਾਤ ਇਹੋ ਛਿੜੀ ਹੈ। ਰਾਜਾ ਪੁੱਛਦਾ ਹੈ, ਹਰਜੀ ਕੋਈ ਨਵੀਂ ਖਬਰ ਹੈ? ਵਜ਼ੀਰ ਕਹਿਣ ਲੱਗਾ, ਮਹਾਰਾਜ ਖਬਰਾਂ ਭਲੀਆਂ ਨਹੀਂ ਹੈ। ਫਤਿਹ ਸ਼ਾਹ ਦੀ ਧੀ ਦਾ ਸਾਕ ਭੀਮ ਚੰਦ ਦੇ ਲੜਕੇ ਨਾਲ ਹੋ ਗਿਆ ਹੈ। ਰਾਜਾ ਚਿੰਤਾ ਤੁਰ ਹੋ ਗਿਆ, ਕਹਿਣ ਲੱਗੇ ਦਿਸਦਾ ਹੀ ਸੀ। ਅੱਗੇ ਤਾਂ ਪੁੱਤਰ ਦੀ ਅਣਹੋਂਦ ਬਾਵਲਿਆਂ ਕਰਦੀ ਸੀ, ਹੁਣ ਰਾਜ ਕਾਜ ਦਾ ਵੀ ਸੰਸਾ ਪੈ ਗਿਆ, ਕਿਉਂਕਿ ਸ਼ਰਾਰਤੀ ਨੇ ਪਹਿਲਾਂ ਇੱਕ ਨਹੀਂ ਸੀ ਜਿਉਣ ਦਿੰਦਾ, ਹੁਣ ਦੋਹਾਂ ਦਾ ਜੁੱਟ ਹੋ ਗਿਆ। ਵਜ਼ੀਰ ਕਹਿਣ ਲੱਗਾ ਕਿ ਮੈਂ ਵੀ ਬੜਾ ਫਿਕਰਮੰਦ ਹਾਂ, ਹੁਣ ਹੋਰ ਕੀ ਕੀਤਾ ਜਾ ਸਕਦਾ? ਰਾਜਾ ਜੀ ਕਹਿਣ ਲੱਗੇ, ਫਿਰ ਵੀ ਕੋਈ ਤਬਦੀਲ ਤਾਂ ਹੋਏਗੀ ਨਾ? ਹਾਂ, ਇਨਸਾਨੀ ਤਦਬੀਰ ਤਾਂ ਅਜੇ ਕੋਈ ਨਹੀਂ ਸੁੱਝੀ, ਕੋਈ ਰੱਬੀ ਮਦਦ ਮਿਲੇ ਤਾਂ ਵੱਖਰੀ ਗੱਲ ਹੈ। ਵਜ਼ੀਰ ਨੇ ਉੱਤਰ ਦਿੱਤਾ, ਰਾਜਾ ਜੀ ਰੱਬੀ ਮਦਦ ਇਸ ਵੱਲੋਂ ਵੀ ਮਨ ਉਚਾਟ ਹੋ ਗਿਆ ਹੈ, ਦੇਵੀ ਦੇਵਤੇ ਦੀ ਤਾਂ ਕੁਛ ਸਾਰਦੇ ਨਹੀਂ, ਪੁੱਤਰ ਨਿਮਿਤ ਸਾਰਿਆਂ ਦੀ ਪੂਜਾ ਪ੍ਰਤਿਸ਼ਠਾ ਪਾਠ ਪੂਜਾ ਜੱਗ ਕਰਕੇ ਵੇਖ ਚੁੱਕੇ ਹਾਂ, ਕੋਈ ਨਹੀਂ ਪੁੱਕਰਦਾ, ਤੇ ਜਾਂ ਜਿਵੇਂ ਕੋਈ ਆਖਦੇ ਹਨ ਦੇਵਤਾ ਹੈ ਹੀ ਨਹੀਂ, ਭਰਮ ਹੀ ਹੈ, ਬਾਕੀ ਰਹੀ ਪੀਰ ਫਕੀਰ ਕਿਸੇ ਦੀ ਮਦਦ, ਸਡੌਰੇ ਬੁੱਧੂ ਸ਼ਾਹ ਸੁਣੀਦਾ ਜੋ ਮੁਸਲਮਾਨ ਹੈ, ਤੇ ਇੱਧਰ ਦੂਣਾ ਵਿੱਚ ਰਾਮ ਰਾਏ ਸੁਣੀਦਾ ਜਿਸ ਦੀਆਂ ਕਰਾਮਾਤਾਂ ਅੱਗੇ ਔਰੰਗਜ਼ੇਬ ਵੀ ਚੁੱਕਿਆ ਹੈ, ਸੋ ਉਹ ਸਾਡੇ ਵੈਰੀ ਫਤਿਹ ਸ਼ਾਹ ਦਾ ਮਿੱਤਰ ਤੇ ਪੂਜਿਆ ਹੈ, ਅਸਾਂ ਲਈ ਸਭ ਰਸਤੇ ਬੰਦ ਹੋ ਗਏ, ਹੁਣ ਤਾਂ ਇੱਕੋ ਸੋਚਦੀ ਹੈ ਕਿ ਹੋਰ ਫੌਜ ਭਰਤੀ ਕਰੀਏ ਤੇ ਜੰਗ ਲਈ ਤਿਆਰ ਬਰ ਤਿਆਰ ਰਹੀਏ, ਜਦ ਸਮਾਂ ਆ ਬਣੇ ਮੈਦਾਨ ਵਿੱਚ ਸਨਮੁਖ ਜੂਝਦੇ ਲੜ ਮਰੀਏ, ਲੋਕ ਤਾਂ ਜਾਣਾ ਹੀ ਹੈ ਪਰਲੋਕ ਵਿੱਚ ਤਾਂ ਸਵਰਗ ਮਿਲੇ। ਵਜ਼ੀਰ ਉਹਨਾਂ ਦੇ ਮੂੰਹ ਵੱਲ ਤੱਕਦਾ ਰਿਹਾ, ਹਾਂ ਜੰਗ ਲਈ ਤਿਆਰ ਰਹਿਣਾ ਸਦਾ ਸੁਖਦਾਈ ਹੈ, ਸਗੋਂ ਐਸੇ ਸਮੇਂ ਤਾਂ ਹਰ ਛਿਨ ਸਨੱਦਬੱਧ ਰਹਿਣਾ ਹੀ ਰਾਜਨੀਤੀ ਹੈ, ਮੈਦਾਨ ਵਿੱਚ ਸਨਮੁਖ ਜੂਝ ਕੇ ਮਰਨਾ ਵੀ ਰਾਜਨ ਵੀਰਾਂ ਦਾ ਧਰਮ ਹੈ, ਪਰ ਉਦਾਸੀ ਤੇ ਨਿਰਾਸ਼ਤਾ ਨਹੀਂ ਚਾਹੀਏ, ਕੁਝ ਹੋਰ ਵੀ ਕਰੀਏ। ਰਾਜਾ ਜੀ ਨਾ ਉਮੀਦੀ ਵਿੱਚ ਵੀ ਕੁਛ ਉਮੀਦ ਰੱਖ ਕੇ ਪੁੱਛਣ ਲੱਗੇ ਕੀ ਕਰਨਾ ਚਾਹੀਦਾ? ਵਜ਼ੀਰ ਕਹਿਣ ਲੱਗੇ, ਸਾਡੇ ਰਾਜ ਦੀ ਸਰਹੱਦ ਵਿੱਚ ਜਮਨਾ ਕਿਨਾਰੇ ਇੱਕ ਬੜਾ ਬਿਰਧ ਬ੍ਰਾਹਮਣ ਤਪ ਕਰ ਰਿਹਾ, ਕਿਉਂ ਨਾ ਉਸ ਦੀ ਸਹਾਇਤਾ ਲਈਏ? ਮੇਰੀ ਜਾਚੇ ਉਹ ਜੋਗੀ ਹੈ, ਪਰ ਜਿੱਦੀਆਂ ਸਿੱਧੀਆਂ ਦਾ ਮਾਲਕ ਜ਼ਰੂਰ ਹੈ, ਨਿਰਜਨ ਬਨ ਵਿੱਚ ਰਹਿੰਦਾ ਹੈ, ਦਿਨ ਰਾਤ ਤਪ ਵਿੱਚ ਲੀਨ ਹੈ, ਕਿਸੇ ਨਾਲ ਕੋਈ ਸੰਬੰਧ ਨਹੀਂ, ਇੱਕ ਚੇਲਾ ਸੇਵਾ ਕਰਦਾ ਹੈ ਉਹ ਦੁੱਧਾ ਧਾਰੀ, ਦੋ ਚਾਰ ਗਾਈਆਂ ਨੇ ਜੋ ਮਨ ਵਿੱਚ ਚਰ ਲੈਂਦੀਆਂ ਨੇ ਤੇ ਮਹਾਤਮਾ ਨੂੰ ਦੁੱਧ ਦੇ ਛੱਡਦੀਆਂ ਨੇ, ਉਸ ਦੀ ਅਸੀਸ ਜ਼ਰੂਰ ਕੋਈ ਸਹਾਇਤਾ ਕਰੇਗੀ, ਇੱਧਰ ਆਪਣੀ ਸੈਨਾ ਹੋਰ ਵਧਾਉਣੀ ਚਾਹੀਏ ਔਰ ਉੱਧਰ ਵੀ ਆਸ ਉਮੀਦ ਰੱਖਣੀ ਚਾਹੀਏ, ਤੁਸੀਂ ਮਾਤਾ ਜੀ ਨੂੰ ਆਪ ਮਨਾਓ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਵੱਡੀ ਪੁਰਾਤਨ ਖਜ਼ਾਨੇ ਦੀਆਂ ਕੁੰਜੀਆਂ ਆਪ ਨੂੰ ਦੇ ਦੇਣ, ਜੋ ਔਕੜਾਂ ਵਾਸਤੇ ਪਿਛਲੇ ਰਾਜੇ ਸੰਭਾਲ ਕੇ ਜਮ੍ਹਾਂ ਕਰ ਗਏ ਸਨ, ਇਸ ਤੋਂ ਉੱਪਰ ਔਕੜ ਦਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ? ਰਾਜਾ ਜੀ ਕਹਿਣ ਲੱਗੇ, ਠੀਕ ਤੇ ਹੈ ਗੱਲ, ਪਰ ਤ੍ਰੀਮਤਾਂ ਤੇ ਫਿਰ ਬਿਰਧ ਘੱਟ ਹੀ ਆਖੇ ਲੱਗਦੀਆਂ ਨੇ, ਅੱਛਾ ਯਤਨ ਕਰ ਦੇਖਦੇ ਹਾਂ, ਮਾਂ ਹੈ ਮੰਨ ਜਾਏਗੀ। ਹਾਂ ਹਾਂ ਮੰਤਰੀ, ਫਿਰ ਬ੍ਰਾਹਮਣ ਵੱਲ ਚੱਲੀਏ। ਹਰਜੀ ਕਹਿਣ ਲੱਗੇ, ਤੁਸੀਂ ਅੱਜ ਮਾਤਾ ਜੀ ਨਾਲ ਗੱਲਬਾਤ ਕਰੋ, ਮੈਂ ਬਖਸ਼ੀ ਜੀ ਨਾਲ ਫੌਜ ਵਧਾਉਣ ਅਤੇ ਜੰਗੀ ਸਮਾਨ ਵਧੇਰੇ ਇਕੱਠਾ ਕਰਨ ਦੀ ਤਜਵੀਜ਼ ਕਰਦਾ। ਉਸ ਵੱਲ ਕੱਲ੍ਹ ਤੜਕੇ ਤੁਰ ਪਈ ਹੈ, ਸ਼ਿਕਾਰ ਦੇ ਬਹਾਨੇ ਚੱਲਾਂਗੇ ਅਤੇ ਫਿਰ ਸ਼ਿਕਾਰ ਵਿੱਚ ਹੀ ਉਸ ਨੂੰ ਮਿਲਣੇ ਦਾ ਸਮਾਂ ਕੱਢ ਲਵਾਂਗੇ, ਦੱਸ ਕੇ ਜਾਣਾ ਠੀਕ ਨਹੀਂ ਹੈ। ਰਾਜਾ ਜੀ ਨੇ ਪੁੱਛਿਆ ਕਿੱਥੇ ਕੁ ਹੈ। ਮੰਤਰੀ ਜਵਾਬ ਦੇਣ ਲੱਗਾ ਕੋਈ ਆਪਣੀਆਂ ਮਹਿਲਾਂ ਤੋਂ 25 ਜਾਂ 26 ਕੋਹ ਪਰ ਸਾਡੇ ਸ਼ਹਿਰ ਤੋਂ ਪੂਰਬ ਉੱਤਰ ਵੱਲ ਜਮੁਨਾ ਕਿਨਾਰੇ ਕਾਲਸੀ ਪਿੰਡ ਹੈ, ਉਹ ਕੁਛ ਚੜ੍ਹਾਈ ਚੜ੍ਹ ਕੇ ਫਿਰ ਅੱਗੇ 1.5 ਕੁ ਕੋਹ ਉਰੇ ਸਾਡੇ ਵਾਲੇ ਪਾਸੇ ਕਿਨਾਰੇ 'ਤੇ ਜਿੱਥੇ ਕੁ ਪਹਾੜੀ ਨਦੀ ਟੈਂਸਾ ਜਮੁਨਾ ਦਾ ਸੰਗਮ ਹੈ ਨਾ, ਉੱਥੇ ਕੁ ਵਾਰ ਕੁਛ ਪੱਧਰ ਜਿਹੀ ਹੈ, ਥੋੜ੍ਹੀ ਉਸੇ ਬਣ ਵਿੱਚ ਇੱਕ ਕੁਟੀ ਹੈ ਅਤੇ ਗਿਰਦੇ ਛਾਪਿਆਂ ਦਾ ਬੜਾ ਤਗੜਾ ਵਾੜਾ ਹੈ, ਵਿੱਚ ਬੜਾ ਖੁੱਲ੍ਹਾ ਜਿਹਾ ਵਿਹੜਾ ਹੈ। ਚਲੋ ਠੀਕ ਹੈ, ਬਹੁਤਾ ਦੂਰ ਨਹੀਂ ਹੈ, ਰਾਜਾ ਜੀ ਨੇ ਉੱਤਰ ਦਿੱਤਾ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਰਾਜਾ ਤੋਂ ਵਜ਼ੀਰ ਜੀ ਵਿਦਾ ਹੋਏ ਅਤੇ ਬਖਸ਼ੀਖਾਨੇ ਜਾ ਕੇ ਆਪਣੇ ਰਿਆਸਤ ਦੀ ਰੱਖਿਆ ਦੇ ਵਧੇਰੇ ਸਮਾਨ ਦੀ ਡੌਲ ਡੀਲ ਡੋਲਦੇ ਰਹੇ। ਉਧਰ ਰਾਜਾ ਜੀ ਨੇ ਆਪਣੀ ਮਾਤਾ ਨਾਲ ਯਤਨ ਲਾ ਕੇ ਪੁਰਾਣੇ ਭੰਡਾਰੇ ਵਿੱਚੋਂ ਚੋਖੀ ਮਾਇਆ ਰਿਆਸਤ ਦੀ ਰੱਖਿਆ ਦੀ ਨਵੀਂ ਤਜਵੀਜ਼ ਪਰ ਖਰਚ ਕਰਨ ਲਈ ਕਢਾ ਲਈ। ਅਗਲੇ ਦਿਨ ਰਾਜਾ ਮੇਦਨੀ ਪ੍ਰਕਾਸ਼ ਸ਼ਿਕਾਰ ਚੜ੍ਹਿਆ, ਨਾਲੇ ਵਜ਼ੀਰ ਅਤੇ ਕੁਛ ਸਿਪਾਹੀ ਚੜ੍ਹੇ। ਰਸਤੇ ਵਿੱਚ ਬਖਸ਼ੀ ਨਾਲ ਨਵੀਆਂ ਤਜਵੀਜ਼ਾਂ 'ਤੇ ਬਹਿਸ ਅਤੇ ਵਿਚਾਰ ਹੁੰਦੀ ਰਹੀ। ਵਜ਼ੀਰ ਨੇ ਡੇਰਾ ਉਸ ਟਿਕਾਣੇ ਤੋਂ ਕੋਕ ਦੀ ਵਿੱਥ ਉੱਤੇ ਉਰੇ ਜਾਏ ਲਵਾ ਲਿਆ। ਦਿਨ ਦਾ ਤੀਜਾ ਪੈਰ ਜਿਹਨੂੰ ਲੌਡਾ ਵੇਲਾ ਕਹਿੰਦੇ ਨੇ, ਲਗਭਗ ਰਾਜਾ ਅਤੇ ਵਜ਼ੀਰ ਘੋੜੇ ਚੜ੍ਹ ਸੈਰ ਨੂੰ ਨਿਕਲੇ ਅਤੇ ਹੌਲੀ ਹੌਲੀ ਬ੍ਰਾਹਮਣ ਦੀ ਕੁਟੀ ਪਾਸ ਜਾ ਨਿਕਲੇ। ਰਾਜਾ ਉਰੇ ਠਹਿਰ ਗਿਆ ਅਤੇ ਵਜ਼ੀਰ ਘੋੜਾ ਬ੍ਰਿਸ਼ ਨਾਲ ਬੰਨ੍ਹ ਕੇ ਅੰਦਰ ਗਿਆ। ਬ੍ਰਾਹਮਣ ਜੀ ਉਸ ਵੇਲੇ ਵਾੜੇ ਦੇ ਵਿਹੜੇ ਵਿੱਚ ਇੱਕ ਪੱਥਰ ਦੀ ਸਲਾਹ 'ਤੇ ਘਾਹ ਦੀ ਸਫ਼ ਵਿਛਾਈ ਬੈਠੇ ਸਨ। ਉਮਰ ਕੋਈ ਲਗਭਗ 100 ਬਰਸ ਦੇ ਲਾਗੇ ਚਾਗੇ ਹੋਏਗੀ। ਸਰੀਰ ਬਸ ਹੱਡੀਆਂ ਜਾਪਦਾ ਸੀ, ਮਾਸ ਤਾਂ ਵਿੱਚੋਂ ਗੁੰਮ ਹੀ ਲੱਭਦਾ ਸੀ, ਪਰ ਚਿਹਰੇ ਪਰ ਬਹੁਤ ਆਭਾ ਸੀ, ਚਮਕ ਦਮਕ ਸੀ। ਪਿੱਠ ਵਿੱਚ ਸਿੱਧਾ ਭਲਣੇ ਸੀ, ਥੋੜ੍ਹਾ ਝੁਕ ਗਿਆ ਸੀ ਔਰ ਨਿਰਬਲਤਾਈ ਦੇ ਪੂਰੇ ਨਿਸ਼ਾਨ ਦਿਸਦੇ ਸਨ। ਵਜ਼ੀਰ ਨੇ ਅੱਗੇ ਵੱਧ ਕੇ ਪ੍ਰਣਾਮ ਕੀਤੀ। ਰਿਸ਼ੀ ਨੇ ਪਛਾਣਿਆ, ਆਸ਼ੀਰਵਾਦ ਦਿੱਤੀ ਅਤੇ ਕਿਹਾ, ਆਓ ਬੈਠੋ। ਵਜ਼ੀਰ ਨੇ ਬਿਨੈ ਕੀਤੀ ਕਿ ਬਾਹਰ ਰਾਜਾ ਜੀ ਵੀ ਆਏ ਹਨ, ਜੇ ਆਪ ਜੀ ਦੀ ਆਗਿਆ ਹੋਵੇ ਤਾਂ ਆ ਜਾਣ। ਇਹ ਸੁਣ ਕੇ ਬ੍ਰਾਹਮਣ ਕੰਬਦਾ ਕੰਬਦਾ ਉੱਠਣ ਲੱਗਾ ਅਤੇ ਬੋਲਿਆ, ਸ੍ਰੀ ਕ੍ਰਿਸ਼ਨ ਜੀ ਦਾ ਵਾਕ ਹੈ, ਮਨੁੱਖਾਂ ਵਿੱਚ ਮੈਂ ਰਾਜਾ ਹਾਂ, ਆਹੋ ਪਾਕ, ਰਾਜੇ ਹੀ ਹੋ ਕੇ ਆਓ, ਆਓ ਤੇ ਸਹੀ। ਪਰ ਵਜ਼ੀਰ ਨੇ ਬਾਂਹ ਫੜ ਕੇ ਬਹਾਲ ਦਿੱਤਾ ਅਤੇ ਕਿਹਾ, ਆਪ ਬਿਰਾਜ ਗਏ, ਰਾਜਾ ਜੀ ਆਪ ਆ ਜਾਣਗੇ। ਉਹ ਆਪ ਦੇ ਦੁਆਰੇ ਰਾਜਾ ਹੋ ਕੇ ਨਹੀਂ ਆਏ, ਆਸ਼ੀਰਵਾਦ ਵਾਸਤੇ ਆਏ ਹਾਂ। ਆਪ ਧਰਮ ਮੂਰਤੀ ਹੋ, ਵੱਡੇ ਹੋ, ਫਿਰ ਬੰਦਗੀਵਾਨ ਹੋ। ਇਹ ਕਹਿ ਕੇ ਵਜ਼ੀਰ ਬਾਹਰ ਗਿਆ ਅਤੇ ਰਾਜਾ ਜੀ ਨੂੰ ਨਾਲ ਲੈ ਕੇ ਅੰਦਰ ਆ ਗਿਆ। ਦੋਹਾਂ ਨੇ ਦੂਰੋਂ ਹੀ ਸੀਸ ਨਵਾਇਆ, ਪਰ ਬੁੱਢੇ ਲੇਕਿਨ ਅੰਦਰਲੇ ਸਾਹਸ ਵਾਲੇ ਬ੍ਰਾਹਮਣ ਨੇ ਕਿਹਾ, ਆਹੋ ਪਹਾਗ, ਧੰਨ ਪਹਾਗ, ਰਾਜਾ ਜੀ ਹੋ ਕੇ ਆਓ ਜੀ ਆਇਆਂ ਨੂੰ। ਰਿਸ਼ੀ ਜੀ ਦੇ ਅੰਦਰ ਕ੍ਰਿਸ਼ਨ ਜੀ ਦਾ ਵਾਕ ਗੂੰਜ ਰਿਹਾ ਸੀ ਕਿ ਮੈਂ ਹੀ ਰਾਜਿਆਂ ਵਿੱਚ ਪ੍ਰਵੇਸ਼ ਹਾਂ। ਥੋੜ੍ਹਾ ਚਿਰ ਆਪੋ ਵਿੱਚ ਆਦਰ ਸਤਿਕਾਰ ਕੁਸ਼ਲ ਆਨੰਦ ਪੁੱਛ ਕੇ ਫਿਰ ਮਤਲਬ ਦੀ ਗੱਲ ਛਿੜ ਪਈ। ਰਿਸ਼ੀ ਨੇ ਸਾਰੀ ਗੱਲ ਸੁਣ ਕੇ ਕਿਹਾ, हे राजन, मैं इस राज विच बैठ के तप कीता है, तेरी राजहानी मैं नहीं देख सकता। भगवान कृपा करे, राज अटल होवे, पर संसार विच फतेह शाह ते भीम चंद दो रले हुए तेरे ते पारू हन, ते सिद्धि मंडल विच राम राय योगी है, सिद्धियां विभूतियां ते उसका पूरा वसीकार है। मैं गरीब तो दर्शन की आस विच बुढ़ा हो गया, विभूतियों तो मेरे गुरु ने मैनू होड़िया सी, ते मैं आप भी इस पासे रुचि ना कीती। सारा बल इसी गल वल लगा कि प्रतख पावें अंदर खाते दर्शन पावां, चाहे दर्शन देखा चाहे दर्शन समावा, पर मेरी आस नहीं पुगी। बड़ा ठंडा होका लिया। वजीर कहन लगे, ऋषि जी खिमा करने, असा आप दे केवल ब्रह्म दर्शन निमित्त लग रहे समय विच विघन पाया, असी लोड़वंद लोग हां, बिरथावान अपने लिए काला हुंदा है, इसलिए बेनती कर दिती है। ऋषि जी किवें आखो, राजा प्रजा का रखवाला है, राज विच वसदियां राज दी रखिया सब दा धर्म है। मैं इस राज विच सुख पाया है, आपदा आउणा विघनकारी नहीं है, भगवान सहायता करे, मेरी आशीर्वाद है। पर हां, यह कह के बुढ़े चेहरे ते एक चमक आ गई, ढिलकदी मास दियां चुड़ियां विच एक चानण जिहा फेरा पा गया, सिर हिलावे ते अखां मीट मीट जाण, कदी उपर आकाशां वल तक्के, कदी अपने आप हाथ जोड़ जाण। इन्हां अखां विच एक वारी बिजली वर्गी दमक आ गई, फिर नैन पार आए ते कुछ चिर चुप रह के बोलिया, हे राजन, एक कलू काल है ते कलू दे भी त्रै पैर खिसे हुए हैं, इस वेले एक भारी अवतार दा आगम है। हां, वो आया है ते विचर रहा है, पर मैनू पता नहीं है, जे कदी तू उस दे दर्शन करें तां निश्चय कल्याण होवे। राजा आश्चर्यता नाल अगों बोलिया, ऋषि जी बिना पते कीकू पाईए। ब्राह्मण कहन लगा, राजन, मैनू उंज थौ कोई नहीं है, मैं पहली उमरे मूर्ति दा ध्यान धरदा रहा सां, फिर मैनू राह पाउण वाला मिलिया ते मैं साक्षात उस दे ध्यान मगन रहा। उसने मैनू फिर चतुर्भुज मूर्ति दे ध्यान विच लाया, मेरी आरबला तां इसी तरह ही गुजरी है। सिख ए रही कि जो मूर्ति मैं अपने ख्याल विखे बनता हां, वो कदे जिउंदी होके मिले, चाहे मनुखां वांग चाहे किसी आत्म तरीके विच, पर आस ना पुगे। हुण कुछ दिन होए तां मैं बैठे बैठे एक सुपना देखिया, एक कोई दिव्य मूर्ति है, उन्हां मैनू आखिया, क्यों मूर्तां बन बन तकपदा है, मनुख रूप विच जगत पर आए हुए हन ते जगत दे रखक हो के विचर रहे हन, युद्ध जंग रचाउण दे आरां विच हन, योधे ते रजोगुणी दिसदे हन, पर हैन तुरों निरंकारी अवतार ते जगत रखक। हे राजन, जी मैं वेखां तां पछाण लवां, उन्हां दी नव उमरा है, दिव्य मूर्ति है, प्रकाश ही प्रकाश रूप हन, रस ही रस है, पर शस्त्रधारी हन ते ठाठ राजसी है।